ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਸੋ ਪਾਵਨ ਬਾਣੀ ਅਲਾਹਣੀਆ ਬਖਸ਼ਿਸ਼ ਕਰ ਰਹੇ ਹਨ, ਚਾਰ ਸ਼ਬਦ ਸ੍ਰਵਣ ਕੀਤੇ ਹਨ। ਸੋ ਅਲਾਹਣੀਆਂ ਦਾ ਪੰਜਵਾਂ ਸ਼ਬਦ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਹਨ ਸਮਾਪਤੀ ਦਾ। ਵਡਹੰਸ ਮਹੱਲਾ ਪਹਿਲਾ। ਵਡਹੰਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ 581 ਅੰਗ ਤੇ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜੱਗ ਝੂਠ ਪਸਾਰੋ ਵਾ। ਬਾਬਾ, ਬਾਬਾ ਤੋਂ ਭਾਵ ਇਹ ਭਾਈ, ਬਾਬਾ ਪਿਤਾ ਜੀ ਨੂੰ ਵੀ ਕਿਹਾ ਜਦੋਂ ਉਪਦੇਸ਼ ਦਿੱਤਾ ਮਨ ਹਾਲੀ ਕਿਰਸਾਣੀ ਕਰਨੀ, ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਵੱਡੇ ਬਜ਼ੁਰਗ ਨੂੰ ਕਿਹਾ ਜਾਂਦਾ, ਰਾਏ ਬਲਾਰ ਜੀ ਨੂੰ ਵੀ ਬਾਬਾ ਅੱਖਰ ਸੰਬੋਧਨ ਕੀਤਾ। ਇਸੇ ਪ੍ਰਕਾਰ ਹੋਰ ਬਹੁਤ ਸਾਰੇ ਥਾਵਾਂ 'ਤੇ ਅਲੱਗ ਅਲੱਗ ਪ੍ਰਕਰਣਾਂ ਦੇ ਵਿੱਚ ਬਾਬਾ ਅੱਖਰ ਦੀ ਵਰਤੋਂ ਕੀਤੀ। ਬਾਬਾ ਨਾਮ ਪਰਮੇਸ਼ਰ ਨੂੰ ਵੀ ਕਿਹਾ, ਇਸੇ ਪ੍ਰਕਰਣ ਵਿੱਚ ਪਰਮੇਸ਼ਰ ਪ੍ਰਤੀ ਕਹਿੰਦੇ ਬਾਬਾ। ਮਹਾਰਾਜ ਫਰਮਾਉਂਦੇ, ਭਾਈ ਜਗਤ ਵਿੱਚ ਜੋ ਵੀ ਜੀਵ ਆਇਆ ਉਹਨੇ ਅਖੀਰ ਨੂੰ ਸੰਸਾਰ ਤੋਂ ਆਪਣਾ ਸਰੀਰ ਛੱਡ ਕੇ ਉਹਦੇ ਜੀਵਾਤਮਾ ਨੇ ਚਲੇ ਜਾਣਾ, ਕਿਉਂਕਿ ਇਹ ਜਗਤ ਦਾ ਪਸਾਰਾ ਸਾਰਾ ਹੀ ਝੂਠਾ ਹੈ। ਝੂਠਾ ਇਸ ਕਰਕੇ ਕਿਹਾ ਕਿ ਇੱਥੇ ਕੁਝ ਸਮਾਂ ਰਹਿ ਕੇ ਆਪਾਂ, ਜਿਵੇਂ ਆਪਾਂ ਕਹੀਏ, ਨਾਲੇ ਬਣਾਇਆ ਵੀ ਹੈ ਅਤੇ ਨਾਲੇ ਝੂਠਾ ਵੀ ਹੈ। ਹੁਣ ਆਪਾਂ ਇੱਥੋਂ ਕਿਸੇ ਜਹਾਜ਼ ਵਿੱਚ ਸਫ਼ਰ ਕਰਦੇ ਹਾਂ, ਕੁਝ ਸਮਾਂ ਹੀ ਹੁੰਦਾ, ਸਦਾ ਤਾਂ ਜਹਾਜ਼ ਵਿੱਚ ਨਹੀਂ ਬੈਠੇ ਰਹਿੰਦੇ। ਫਿਰ ਜਿੱਥੇ ਪਹੁੰਚਣਾ ਹੁੰਦਾ ਉੱਥੇ ਪਹੁੰਚ ਕੇ ਉਹਨੂੰ ਛੱਡ ਦਿੰਦੇ ਹਾਂ। ਕਾਰ ਹੈ ਔਰ ਇਸੇ ਪ੍ਰਕਾਰ ਬੱਸ, ਟ੍ਰੇਨ, ਕਿਸ਼ਤੀ ਹੈ, ਬੇੜੀ, ਸਮੁੰਦਰੀ ਜਹਾਜ਼ ਹੈ, ਉਹਦੇ ਵਿੱਚ ਚੜ੍ਹ ਕੇ ਸਮਾਂ ਪੈ ਕੇ ਜਦੋਂ ਪਹੁੰਚ ਗਏ ਫਿਰ ਛੱਡ ਦਿੰਦੇ ਹਾਂ। ਹੁਣ ਜਿਹੜੇ ਸਕੂਲ ਵਿੱਚ ਪੜ੍ਹਦੇ ਸੀ ਉਹ ਕਿੱਥੇ ਆ ਹੁਣ? ਬਸ ਉੱਥੇ ਜਿੰਨਾ ਚਿਰ ਪੜ੍ਹਨਾ ਸੀ ਪੜ੍ਹ ਲਏ। ਕਾਲਜ ਕਿੱਥੇ ਆ ਹੁਣ? ਕਿੱਥੇ ਪਹਿਲਾਂ ਰਹਿੰਦੇ ਸੀ, ਫਿਰ ਕਿਤੇ ਹੋਰ ਚਲੇ ਜਾਂਦੇ ਹਾਂ, ਫਿਰ ਕਿਤੇ ਹੋਰ ਚਲੇ ਜਾਂਦੇ ਹਾਂ। ਪਹਿਲਾਂ ਘਰ ਵੇਚ ਦਿੰਦੇ ਹਾਂ, ਫਿਰ ਹੋਰ ਘਰ ਲੈ ਲੈਂਦੇ ਹਾਂ, ਉਹ ਵੀ ਤਾਂ ਮਿੱਥਿਆ ਹੀ ਹੈ। ਇਸੇ ਤਰ੍ਹਾਂ ਸਰੀਰ ਰੂਪੀ ਘਰ ਹੈ, ਸਰੀਰ ਰੂਪੀ ਘੋੜੀ ਦੱਸੀ ਹੈ, ਕੱਲ ਜਹਾਜ਼ ਹੈ, ਇਹਦੇ ਉੱਤੇ ਚੜ੍ਹ ਕੇ ਆਪਾਂ ਕੁਝ ਸਮਾਂ ਜ਼ਿੰਦਗੀ ਦਾ 60 ਤੋਂ ਲੈ ਕੇ 80-90 ਸਾਲ ਤੱਕ ਰਹਿਣਾ ਹੁੰਦਾ। ਇਹਦੇ ਵਿੱਚ ਰਹਿ ਕੇ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਹੈ ਔਰ 84 ਦਾ ਗੇੜਾ ਖਤਮ ਕਰਨਾ ਹੁੰਦਾ। ਮਹਿਮਾਨ ਹਾਂ ਆਪਾਂ, ਪ੍ਰਾਹੁਣੇ ਆਏ ਹੋਏ ਹਾਂ ਸੰਸਾਰ ਦੇ ਅੰਦਰ। ਆਪਣਾ ਕੰਮ ਮੁਕਾਉਣ ਤੋਂ ਬਾਅਦ ਫਿਰ ਅਸੀਂ ਚਲੇ ਜਾਣਾ ਹੁੰਦਾ। ਸਤਿਗੁਰੂ ਕਹਿੰਦੇ ਨੇ ਇਹ ਪੱਕਾ ਨਹੀਂ ਗਾ ਕਿ ਇੱਥੇ ਹੀ ਪੱਕੇ ਬੈਠੇ ਰਹਿਣਾ। ਸਕੂਲ ਵਿੱਚ ਵੀ ਆਪਾਂ ਇੱਕ ਕਲਾਸ ਬਦਲਦੇ ਹਾਂ, ਫਿਰ ਦੂਜਾ ਕਮਰਾ ਮਿਲ ਜਾਂਦਾ, ਫਿਰ ਤੀਸਰੀ ਕਲਾਸ, ਫਿਰ ਚੌਥੀ। ਇਹ ਵੀ ਜਨਮ ਨੇ, ਪਹਿਲਾ ਜਨਮ, ਫਿਰ ਦੂਜਾ ਜਨਮ, ਫਿਰ ਤੀਜਾ ਜਨਮ, ਬਦਲਦੇ ਰਹਿੰਦੇ ਹਾਂ। ਤਾਂ ਮਹਾਰਾਜ ਕਹਿੰਦੇ ਇਹ ਜਗਤ ਦਾ ਪਸਾਰਾ ਸਾਰਾ ਭਾਈ ਇੱਕ ਤਰ੍ਹਾਂ ਦੇ ਨਾਲ ਝੂਠਾ ਹੀ ਹੈ। ਕੁਝ ਸਮੇਂ ਲਈ ਟੈਂਪਰੇਰੀ ਜਿਹਾ ਰਹਿਣਾ ਇੱਥੇ। ਸੱਚਾ ਘਰ ਸੱਚੜੈ ਸੇਵੀ ਹੈ, ਸੱਚ ਖਰਾ ਸਚਿਆਰੋ ਵਾ। ਸੱਚਾ ਘਰ ਜੋ ਸਤਸੰਗ ਹੈ, ਉਹਦੇ ਵਿੱਚ ਜਾ ਕੇ ਜੋ ਸੱਚੇ ਨੂੰ ਸੇਵੀ ਹੈ ਭਾਵ ਸਿਮਰਦਾ, ਉਹ ਸੱਚਮੁੱਚ ਹੀ ਸੱਚੇ ਪਰਮੇਸ਼ਰ ਨੂੰ ਪਾ ਕੇ ਬਹੁਤਾ ਹੀ ਜ਼ਿਆਦਾ ਸਚਿਆਰ ਜੋ ਬ੍ਰਹਮ ਹੈ ਉਹਦਾ ਸਰੂਪ ਹੋ ਜਾਂਦਾ ਹੈ। ਖਰਾ ਖਰਾ ਸਚਿਆਰ ਕੌਣ ਹੈ? ਪਰਮਾਤਮਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹੈ ਨਾ ਠਾਓ। ਝੂਠ ਅਤੇ ਪਦਾਰਥਾਂ ਦੇ ਲੱਭ ਕਰਕੇ, ਇਹ ਲੱਭ ਖਾਣ ਦਾ ਵੀ ਹੈ, ਫਿਰ ਇੱਥੇ ਲੱਭ ਲੋਭ ਇਕੱਠੇ ਹੀ ਆ ਗਏ। ਜਾਂ ਇਹ ਜਿਹੜਾ ਜੀਵ ਹੈ ਸਤਸੰਗ ਥਾਂ ਨੂੰ ਨਹੀਂ ਪਾਏਗਾ ਤਾਂ ਅੱਗੇ ਪ੍ਰਲੋਕ ਵਿੱਚ ਸੁੱਖ ਦੀ ਜਗ੍ਹਾ, ਮੁਕਤੀ ਦੀ ਜਗ੍ਹਾ ਨਹੀਂ ਲਵੇਗਾ। ਇਹ ਸੰਸਾਰੀ ਉਦਾਹਰਣਾਂ ਤਾਂ ਦੇਣੀਆਂ ਪੈਂਦੀਆਂ, ਜਿਵੇਂ ਆਪਾਂ ਜਹਾਜ਼ 'ਤੇ ਜਾਣਾ, ਕਿਤੇ ਏਅਰਪੋਰਟ 'ਤੇ ਹੀ ਜਾਣਾ ਪੈਂਦਾ। ਹੁਣ ਜੇ ਆਪਾਂ ਕਹੀਏ ਵੀ ਜਹਾਜ਼ ਦੀ ਟਿਕਟ ਲਈ ਹੋਈ ਆ, ਜਹਾਜ਼ ਖਾਨੀ ਸਾਡੇ ਘਰ ਦੇ ਮੂਹਰੇ ਰੁਕੂਗਾ ਆ ਕੇ ਜਾਂ ਛੱਤ 'ਤੇ ਆ ਕੇ ਖੜੂਗਾ, ਉਹ ਥੋੜ੍ਹੀ ਖੜ੍ਹਨਾ ਉੱਥੇ ਉਹਨੇ, ਆਪਾਂ ਨੂੰ ਉੱਥੇ ਜਾਣਾ ਪੈਣਾ। ਸੋ ਇਸੇ ਪ੍ਰਕਾਰ ਜਦੋਂ ਮਹਾਰਾਜ ਕਹਿੰਦੇ ਜੇ ਤੂੰ ਸੱਚਖੰਡ ਜਾਣਾ ਤਾਂ ਉਹਦਾ ਪੋਰਟ ਹੈ ਸਾਧ ਸੰਗਤ। ਉੱਥੇ ਸਾਧ ਸੰਗਤ ਵਿੱਚ ਜਿੰਨਾ ਜ਼ਿਆਦਾ ਬੈਠੇਗਾ, ਜਿੰਨਾ ਅਭਿਆਸ ਕਰੇਗਾ, ਜਿੰਨਾ ਉੱਥੇ ਕੀਰਤਨ ਕਥਾ ਸੁਣੇਗਾ ਉਹ ਫਿਰ ਜੀਵ ਨੂੰ ਸੱਚਖੰਡ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ ਵੀ ਇਹ ਬੰਦਾ ਸੁਧਰਿਆ ਹੋਇਆ। ਬੰਦੇ ਨੂੰ ਇਹਨੂੰ ਪਤਾ ਹੈ ਸਾਰੀਆਂ ਗੱਲਾਂ ਦਾ। ਅੰਤਰ ਆਓ ਨਾ ਬੈਸਹੋ, ਕਹੀਐ ਜਿਉਂ ਸੁਣੈ ਕਰ ਕਾਉ। ਅੰਦਰ ਆ ਕੇ ਬੈਠ ਜਾਓ, ਇਉਂ ਆਦਰ ਦੇ ਸ਼ਬਦ ਨਹੀਂ ਕੋਈ ਕਹੇਗਾ ਉੱਥੇ। ਸੋ ਜਿਵੇਂ ਖਾਲੀ ਘਰ ਦੇ ਵਿੱਚ ਕਾਂ ਜਾ ਕੇ ਬੈਠਦਾ ਹੈ ਤਾਂ ਉੱਥੇ ਕਿਹੜਾ ਉਹਨੂੰ ਕੋਈ ਰੋਟੀ ਪਾਉਂਦਾ ਜਾਂ ਕੋਈ ਹੋਰ ਚੀਜ਼ ਪਾਉਂਦਾ, ਐਵੇਂ ਹੀ ਆ ਜਾਂਦਾ ਭੁੱਖਾ ਹੀ। ਐਵੇਂ ਹੀ ਉਸ ਬੰਦੇ ਦੀ ਹਾਲਤ ਹੈ ਜਿਹੜਾ ਬੰਦਾ ਪਦਾਰਥਾਂ ਦੇ ਲੱਭ ਕਰਕੇ ਸਤਸੰਗ ਥਾਂ 'ਚ ਨਹੀਂ ਜਾਂਦਾ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜਗ ਸਬਾਏ। ਜੰਮਣ ਮਰਨ ਰੂਪ ਜੋ ਵੱਡਾ ਵਿਛੋੜਾ ਤੋਂ ਭਾਵ ਦੁੱਖ ਹੈ, ਇਸੇ ਲਈ ਇਹਦੇ ਵਿੱਚ ਨਾ ਸਬਾਏ ਸਾਰਾ ਜਗਤ ਜਿਹੜਾ ਹੈ ਉਹ ਬਿਨਸੈ। ਬਿਨਸਣਾ ਹੁੰਦਾ ਨਾਸ ਹੋਣਾ, ਉਹ ਨਾਸ ਹੋ ਰਿਹਾ। ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂ ਆਏ। ਸੋ ਇਸ ਪ੍ਰਕਾਰ ਇਹ ਪਾਠ ਜਿਹੜਾ ਹੈ ਜੇ ਇਕੱਠਾ ਲਿਖਿਆ ਹੋਵੇ ਇਸ ਰੂਪ ਦੇ ਵਿੱਚ, ਖੜਾਰੂ ਆਏ ਨਾ ਕਰ ਦਿਓ ਕਿਤੇ, ਇਹ ਖੜਾ ਰੂ ਆਏ। ਸਿਰ ਉੱਤੇ ਖੜਾ ਰੂ ਆਏ ਭਾਵ ਰੂਕੇ ਮਾਰਦਾ। ਇਹ ਰੂਕਾ ਕਹਿੰਦੇ ਆਵਾਜ਼ ਮਾਰਨ। ਇਹ ਕਈ ਇਲਾਕਿਆਂ ਦੀ ਬੋਲੀ ਹੈ ਵੀ ਉਹਨੇ ਉਹਨੂੰ ਰੁੱਕਾ ਭੇਜਿਆ। ਰੁੱਕਾ ਹੁੰਦਾ ਚਿੱਠੀ ਲਿਖ ਕੇ ਭੇਜਣੀ, ਇੱਕ ਹੁੰਦਾ ਰੂਕਣਾ, ਉਹ ਰੂਕਾ ਮਾਰਿਆ ਉਹਨੂੰ। ਉਹ ਇਹ ਜ਼ਿਆਦਾ ਕਈ ਇਲਾਕਿਆਂ 'ਚ ਆਉਂ ਕਹਿੰਦੇ ਰੂਕਾ ਮਾਰ, ਬਈ ਲੰਬੀ ਆਵਾਜ਼ ਮਾਰ। ਮਹਾਰਾਜ ਕਹਿੰਦੇ ਕਾਲ ਸਿਰ ਦੇ ਉੱਤੇ ਖੜਾ ਹੋਇਆ ਰੂਕੇ ਮਾਰਦਾ, ਆਜੋ ਆਜੋ ਲੈ ਕੇ ਚੱਲਾਂ ਤੁਹਾਨੂੰ। ਬਾਬਾ ਆਵ ਹੋ ਭਾਈ ਹੋ, ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾਂ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਬਾਬਾ ਆਵ ਹੋ ਭਾਈ ਹੋ। ਇਹ 582 ਅੰਗ 'ਤੇ ਮਹਾਰਾਜ ਕਿਰਪਾ ਕਰ ਰਹੇ ਨੇ, ਆਵ ਹੋ ਭਾਈ ਹੋ, ਇਹ ਭਾਈਓ ਆਓ। ਬਾਬਾ ਤੋਂ ਭਾਵ ਪਰਮੇਸ਼ੁਰ ਦੇ ਗਲ ਨਾਲ ਮਿਲਣ ਦੀਆਂ ਤੁਸੀਂ ਮਿਲ ਕੇ ਅਸੀਸਾਂ ਦੇਵੋ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆਂ ਦੇਹ ਅਸੀਸਾਂ ਹੈ। ਸੋ ਸੱਚੇ ਬਾਬੇ ਪਰਮਾਤਮਾ ਦਾ ਮੇਲ ਕਦੇ ਦੂਰ ਨਾ ਹੋਵੇ। ਸੋ ਉਸ ਪ੍ਰੀਤਮ ਪਰਮਾਤਮਾ ਦੇ ਨਾਲ ਮਿਲਣ ਦੀਆਂ ਅਸੀਸਾਂ ਦੇਣਾ ਕਰੋ ਸਾਨੂੰ। ਇਹ ਵੀ ਅਸੀਸਾਂ ਦਿਓ, ਆਸੀਸਾਂ ਦੇ ਵਹੋ ਭਗਤ ਕਰੇ ਵਹੋ, ਮਿਲਿਆ ਕਾ ਕਿਆ ਮੇਲੋ। ਸੋ ਐਸੀਆਂ ਅਸੀਸਾਂ ਦਿਓ ਜੋ ਅਸੀਂ ਭਗਤੀ ਕਰਦੇ ਰਹੀਏ। ਮਿਲਿਆ ਹੋਇਆਂ ਦਾ ਕੀ ਮੇਲਣਾ, ਸਾਨੂੰ ਵਿਛੜਿਆ ਹੋਇਆਂ ਨੂੰ ਮੇਲੋ। ਸੋ ਤੁਸਾਂ ਮਿਲਿਆ ਹੋਇਆਂ ਦੇ ਮੇਲ ਦਾ ਹੋਰ ਕੀ ਲਾਭ ਹੈ, ਤੁਹਾਡੇ ਨਾਲ ਮਿਲਣ ਦਾ ਇਹੋ ਲਾਭ ਹੈ ਜੋ ਅਸੀਂ ਭਗਤੀ ਕਰਦੇ ਰਹੀਏ। ਤਾਂਹੀਓ ਅਸੀਂ ਤਾਂ ਤੁਹਾਨੂੰ ਮਿਲੇ, ਮਿਲਿਆ ਹੋਇਆਂ ਨੂੰ ਆ ਕੇ। ਇਸੇ ਕਰਕੇ ਤਾਂ ਮਹਾਂਪੁਰਸ਼ੋ ਤੁਹਾਨੂੰ ਮਿਲੇ ਹੈ ਕਿ ਤੁਸੀਂ ਮਿਲੇ ਹੋਏ ਹੋ, ਸਾਨੂੰ ਵੀ ਮਿਲਾ ਦਿਓ ਕਿਰਪਾ ਕਰਕੇ। ਬੇਨਤੀਆਂ ਕਰਨੀਆਂ ਮਹਾਰਾਜ ਚਰਨਾਂ 'ਚ। ਇੱਕ ਭੂਲੇ ਨਾਵ ਹੋ ਥੇ ਹਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ। ਇੱਕ ਮਨਮੁੱਖ ਨਾਮ ਤੋਂ ਭੁੱਲੇ ਹੋਏ ਨੇ, ਥੇ ਹਹੋ ਹੁੰਦਾ ਸਤਸੰਗ ਤੋਂ ਭੁੱਲੇ ਹੋਏ ਨੇ, ਅਤੇ ਥਾਵ ਹੋ ਹੁੰਦਾ ਸਰੂਪ ਤੋਂ ਭੁੱਲੇ ਹੋਏ ਨੇ। ਇੱਕ ਗੁਰਮੁਖ ਗੁਰ ਸ਼ਬਦ ਦੁਆਰਾ ਸੱਚ ਦੇ ਵਿੱਚ ਖੇਲਦੇ ਨੇ। ਇਹ ਸਤਿਗੁਰੂ ਜੋ ਇੱਕ ਦੇ ਨਾਮ ਤੋਂ, ਥੇ ਹੋ ਸਤਸੰਗ ਤੋਂ, ਥਾਵ ਹੋ ਸਰੂਪ ਤੋਂ ਭੁੱਲੇ ਹੋਏ ਨੇ, ਉਹਨਾਂ ਨੂੰ ਤੁਸੀਂ ਉਪਦੇਸ਼ ਦੇ ਕੇ ਸੱਚ ਸਰੂਪ ਵਿੱਚ ਖਿਡਾਉਂਦੇ ਹੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਯੁਗ ਯੁਗ ਸੱਚ ਹੈ ਵੇਸੇ। ਸ਼ਬਦ ਹੁੰਦਾ ਬ੍ਰਹਮ, ਬ੍ਰਹਮ ਵਿੱਚ ਸਮਾਉਣ ਕਰਕੇ ਉਹਨਾਂ ਨੇ ਜਮ ਰਸਤੇ ਵਿੱਚ ਨਹੀਂ ਜਾਣਾ। ਯੁੱਗਾਂ ਯੁੱਗਾਂ ਵਿੱਚ ਉਹ ਸੱਚੇ ਦਾ ਵੇਸੇ ਤੋਂ ਭਾਵ ਹੁੰਦਾ ਸਰੂਪ ਬਣ ਜਾਂਦੇ, ਉਹਦਾ ਹੀ ਵੇਸ ਬਣ ਜਾਂਦੇ ਨੇ। ਸਾਜਨ ਸੈਣ ਮਿਲੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਪਰਮੇਸ਼ੁਰ ਦੇ ਸੰਜੋਗੀ ਜੋ ਸੱਜਣ ਮਹਾਤਮਾ ਹਨ, ਉਹਨਾਂ ਦੇ ਸੈਣ ਭਾਵ ਉਹਨਾਂ ਦੇ ਨਾਲ ਮਿਲਣਾ ਕਰੋ। ਜਿਨ੍ਹਾਂ ਮਹਾਤਮਾ ਨੇ ਗੁਰਾਂ ਨਾਲ ਮਿਲ ਕੇ ਮੋਹ ਦੇ ਫਾਹੇ ਖੋਲ ਦਿੱਤੇ ਆ ਨਾ, ਉਹਨਾਂ ਦੇ ਨਾਲ ਮਿਲੋ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁੱਖ ਲੇਖ ਲਿਖਾਇਆ। ਬਾਬਾ ਤੋਂ ਭਾਵ ਹੈ ਹੇ ਭਾਈ, ਜੀਵ ਦੁੱਖ ਸੁੱਖ ਦਾ ਲੇਖ ਲਿਖਾ ਕੇ ਇਹ ਸੰਸਾਰ ਦੇ ਵਿੱਚ ਨੰਗਾ ਹੀ ਆਇਆ ਹੈ। ਜਦੋਂ ਜਨਮ ਲੈਂਦਾ ਉਦੋਂ ਨਗਨ ਹੁੰਦਾ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਪੂਰਬਲੇ ਜਨਮ ਵਿੱਚ ਇਹ ਜੀਵ ਨੇ ਜਿਹੜੇ ਕਰਮ ਕਮਾਏ ਸੀ, ਜਿੰਨੇ ਵੀ, ਕਿਰੇ ਮਾਨ ਕਰਮ ਸੰਚਿਤ ਕਰਮ ਹੋ ਗਏ, ਉਹਦੀ ਪਰਾਲਬਧ ਬਣ ਗਈ। ਹੁਣ ਉਹਦੇ ਅਨੁਸਾਰ ਜਿਹੜਾ ਸਾਹਾ ਹੈ ਪਰਮਾਤਮਾ ਨੇ ਇਸ ਜਨਮ ਵਿੱਚ ਲੇਖ ਲਿਖ ਦਿੱਤਾ ਹੈ, ਉਹ ਭੋਗੇ ਬਿਨਾਂ ਟਲਦਾ ਨਹੀਂ ਹੈ। ਲਿਖਿਆੜਾ ਸਾਹਾ ਨਾ ਟਲੈ, ਲਿਖਿਆ ਹੋਇਆ ਸਾਹਾ ਹੁੰਦਾ ਮਰਨ ਦਾ ਸਮਾਂ, ਕਦੇ ਟਲਦਾ ਨਹੀਂ। ਬਹਿ ਸੱਚ ਹੈ ਲਿਖਿਆ ਅੰਮ੍ਰਿਤ ਬਿਖਿਆ, ਜਿਤ ਲਾਇਆ ਤਿਤ ਲਾਗਾ। ਸੱਚੇ ਨੇ ਬੈਠ ਕੇ ਉਹ ਆਪ ਅੰਮ੍ਰਿਤ ਹੁੰਦਾ ਤੋ ਬਿਖਿਆ, ਇਹ ਦੋ ਚੀਜ਼ਾਂ ਨੇ ਅੰਮ੍ਰਿਤ ਅਤੇ ਬਿਖਿਆ ਕੀ ਸੁੱਖ ਅਤੇ ਦੁੱਖ ਲਿਖਣਾ ਕੀਤਾ ਇਹਦੇ ਕਰਮਾਂ 'ਚ। ਸੋ ਜਿਸ ਪਾਸੇ ਜੀਵ ਨੂੰ ਲਾਇਆ ਉਸੇ ਪਾਸੇ ਜੀਵ ਲੱਗ ਰਿਹਾ। ਕਾਮਣ ਯਾਰੀ ਕਾਮਣ ਪਾਏ, ਬਹੁ ਰੰਗੀ ਗੱਲ ਤਾਗਾ। ਕਾਮਣਿਆਰੀ ਹੁੰਦੀ ਹੈ ਜਾਦੂ ਕਰਨ ਵਾਲੀ ਇਸਤਰੀ ਮਾਇਆ। ਮਾਇਆ ਨੇ ਕਾਮਣ ਕਰਕੇ ਨਾ ਟੂਣਾ ਜਾਦੂ ਕਰਕੇ ਇਹਦੇ ਗਲ ਵਿੱਚ ਬਹੁਤੇ ਰੰਗਾਂ ਦਾ ਮੋਹ ਰੂਪੀ ਧਾਗਾ ਪਾ ਦਿੱਤਾ। ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਮਾਇਆ ਦੀ ਹੋਛੀ ਤੋਂ ਭਾਵ ਤੁੱਛ ਮਤੀ ਕਰਕੇ ਨਾ, ਤੁੱਛ ਬੁੱਧੀ ਕਰਕੇ ਜੀਵ ਦਾ ਆਪਣਾ ਮਨ ਹੋਛਾ ਹੋ ਗਿਆ। ਜੀਵ ਰੂਪ ਮੱਖੀ ਨੇ ਸਾ ਤੋਂ ਭਾਵ ਹੁੰਦਾ ਉਹ ਜਿਹੜਾ ਸੀ ਨਾ ਉਸ ਮਾਇਆ ਰੂਪ ਢਿੱਲੇ ਗੁੜ ਨੂੰ ਖਾਧਾ। ਸੋ ਵਿਸ਼ਿਆਂ ਰੂਪੀ ਗੁੜ ਨੇ ਜੀਵ ਰੂਪ ਮੱਖੀ ਨੂੰ ਖਾ ਲਿਆ। ਜਿਵੇਂ ਮੱਖੀ ਗੁੜ ਨੂੰ ਖਾਣ ਜਾਂਦੀ ਹੈ ਪਰ ਗੁੜ ਉਹਨੂੰ ਹੀ ਫੜ ਲੈਂਦਾ, ਕਿਉਂਕਿ ਗਿੱਲੇ ਗੁੜ ਵਿੱਚ ਮੱਖੀ ਦੇ ਪੈਰ ਫਸ ਜਾਂਦੇ। ਇਵੇਂ ਜੀਵ ਵਿਸ਼ਿਆਂ ਨੂੰ ਭੋਗਣ ਜਾਂਦਾ, ਅੱਗੋਂ ਭੋਗ ਹੀ ਇਹਨੂੰ ਖਾ ਜਾਂਦੇ ਨੇ। ਭਰਥਰ ਹਰੀ ਜੀ ਨੇ ਵਿਰਾਗ ਸ਼ਤਕ ਦੇ ਵਿੱਚ ਇਹ ਲਿਖਿਆ ਨਾ, ਜਿਵੇਂ ਭੁਗਤਾ ਜਾਨ ਭੋਗ ਮੈਂ ਭੋਗੇ, ਉਲਟਾ ਭੋਗੋਂ ਭੋਗਿਓ ਮੋਹੇ। ਕਹਿੰਦੇ ਭੋਗਾਂ ਨੇ ਹੀ ਮੈਨੂੰ ਖਾ ਲਿਆ। ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਧ ਚਲਾਇਆ। ਸੋ ਕਲਾ ਰੂਪ ਸੰਸਾਰ ਦੇ ਵਿੱਚ ਇਹ ਜੀਵ ਨਾ ਮਰਜਾਦ ਹੁੰਦਾ, ਬੇਮਰਜਾਦਾ, ਭਾਵ ਨੰਗਾ ਹੀ ਆਇਆ ਅਤੇ ਅੰਤ ਨੂੰ ਹੀ ਨੰਗਾ ਹੀ ਬੰਨ ਕੇ ਇਹ ਤੋਰਿਆ ਜਾਂਦਾ। ਇੱਥੇ ਇੱਥੇ ਕੱਪੜੇ ਪਾਉਂਦਾ, ਅੱਗੇ ਫਿਰ ਕੱਪੜੇ ਨਹੀਂ ਮਿਲਦੇ। ਇੱਥੋਂ ਤਾਂ ਜੀਵ ਕੱਪੜਿਆਂ ਤੋਂ ਬਿਨਾਂ ਹੀ ਜਾਂਦਾ ਨਗਨ, ਕਿਉਂਕਿ ਇਹ ਮਾਇਆਵੀ ਕੱਪੜੇ ਨੇ। ਜੇ ਪ੍ਰੇਮ ਪਟੋਲਾ ਦਿੱਤਾ ਹੋਵੇ ਮਹਾਰਾਜ ਨੇ ਪਰਦਾ ਢੱਕਣ ਨੂੰ, ਆਹ ਜਿਹੜੇ ਕਕਾਰ ਨੇ ਇਹ ਕਕਾਰ ਧੁਰਕੀ ਵਸਤੂ ਹੈ ਨਿਰੰਕਾਰ ਦੀ ਦਿੱਤੀ ਹੋਈ। ਕਕਾਰ ਹਾਲਾਂਕਿ ਸੂਖਮ ਰੂਪ ਦੇ ਵਿੱਚ ਨਾਲ ਚਲੇ ਜਾਂਦੇ ਨੇ। ਜਿਹੜੇ ਕੱਪੜੇ ਹੁੰਦੇ ਨੇ ਇਹ ਆਮ ਕੱਪੜੇ ਆਮ ਲੋਕਾਂ ਦੇ, ਉਹ ਸੂਖਮ ਰੂਪ 'ਚ ਨਾਲ ਨਹੀਂ ਜਾਂਦੇ। ਇਹ ਦੋ ਗੱਲਾਂ ਦਾ ਫਰਕ ਹੁੰਦਾ ਆਪਸ ਵਿੱਚ। ਇਸ ਕਰਕੇ ਹੈ ਕਿ ਮਹਾਰਾਜ ਕਹਿੰਦੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣ। ਬਾਬਾ ਰੋਵਹੁ ਜੇ ਕਿਸੈ ਰੋਵਣਾ, ਜਾਨੀ ਅੜਾ ਬੰਧ ਪਠਾਇਆ ਹੈ। ਇਹ ਭਾਈ ਜੇ ਕਿਸੇ ਨੇ ਰੋਣਾ ਤਾਂ ਬੇਸ਼ੱਕ ਰੋ ਲਓ, ਕਿਉਂਕਿ ਜਾਨੀ ਅੜਾ ਜਿਹੜਾ ਪਿਆਰਾ ਜੀਵ ਹੈ ਬੰਨ੍ਹ ਕੇ ਭੇਜਿਆ, ਭਾਵ ਤੋਰਿਆ ਗਿਆ ਹੈ, ਉਹਨੇ ਤਾਂ ਮੁੜ ਕੇ ਆਉਣਾ ਨਹੀਂ। ਕਿਉਂ ਮੁੜ ਕੇ ਕਿਉਂ ਨਹੀਂ ਇੱਥੇ ਆਉਣਾ ਜੀ? ਲਿਖਿਆੜਾ ਲੇਖ ਨਾ ਮੇਟੀਐ, ਦਰ ਹਾਕਾਰੜਾ ਆਇਆ ਹੈ। ਲਿਖਿਆ ਹੋਇਆ ਲੇਖ ਮੇਟਿਆ ਨਹੀਂ ਜਾਂਦਾ, ਉਹ ਪਰਮੇਸ਼ਰ ਦੇ ਦਰਵਾਜ਼ੇ ਦਾ ਜਿਹੜਾ ਹਾਕਾਰੜਾ ਹੁੰਦਾ ਨਾ, ਹਕਾਰਾ। ਸੋ ਹਕਾਰਾ ਹੁੰਦਾ, ਹਲਕਾਰਾ ਵੀ ਕਹਿੰਦੇ ਆ, ਹੁਕਮਾਂ ਸੱਦਾ ਉਹਦਾ ਆਇਆ ਜਿਹੜਾ, ਉਹਦੇ ਕਰਕੇ ਆਕਾਰ ਆਇਆ। ਜਾਂ ਤਿਸ ਭਾਇਆ ਰੁਨੇ ਰੋਵਣ ਹਾਰੇ, ਜਾਂ ਉਹਨੂੰ ਭਾਇਆ ਨਾ ਚਾਹਿਆ ਤਾਂ ਹੀ ਫਿਰ ਹਕਾਰਾ ਹੁੰਦਾ, ਹੁਕਮ ਆਇਆ। ਜਦੋਂ ਮੌਤ ਆ ਗਈ, ਮ੍ਰਿਤੂ ਹੋ ਗਿਆ ਇਹ ਜੀਵ, ਤਾਂ ਰੋਣ ਵਾਲੇ ਜਿਹੜੇ ਸੰਬੰਧੀ ਨੇ ਉੱਚੀ ਉੱਚੀ ਰੋਣ ਲੱਗ ਪਏ। ਉਤ ਭਾਈ ਪਾ ਧੀਜੇ ਰੋਵਹਿ ਪ੍ਰੀਤਮ ਅਤ ਪਿਆਰੇ। ਪੁੱਤਰ ਭਰਾ ਅਤੇ ਭਤੀਜੇ ਅਤੇ ਅਤਿ ਬਹੁਤੇ ਬੜੇ ਪਿਆਰ ਵਾਲੇ ਪ੍ਰੀਤਮੇ ਸਭ ਰੋਂਦੇ ਨੇ। ਭੈ ਰੋਵੈ ਗੁਣ ਸਾਰ ਸੰਭਾਲੇ, ਕੋ ਮਰੈ ਨਾ ਮੋਇਆ ਨਾਲੇ। ਭੈ ਤੋਂ ਭਾਵ ਭੈਣ, ਜੋ ਉਹਦੇ ਸਾਰ ਹੁੰਦਾ ਸ੍ਰੇਸ਼ਠ ਗੁਣਾਂ ਨੂੰ ਸੰਭਾਲ ਕੇ ਰੋਂਦੀ ਹੈ, ਪਰ ਮੋਏ ਦੇ ਨਾਲ ਕੋਈ ਮਰਦਾ ਨਹੀਂ। ਭੈ ਤੋਂ ਭਾਵ ਡਰ ਨੂੰ ਧਾਰ ਕੇ ਵਾਹਿਗੁਰੂ ਦੇ ਸ੍ਰੇਸ਼ਠ ਗੁਣਾਂ ਦੇ ਸੰਭਾਲਣੇ ਵਿੱਚ ਰੋਵੈ ਭਾਵ ਯਤਨ ਕਰੇ। ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ। ਮਹਾਰਾਜ ਕਥਨ ਕਰਦੇ ਜੁਗਾਂ ਜੁਗਾਂ ਵਿੱਚ ਉਹ ਸਜਾਣਾ ਭਾਵ ਸਜਾਣ ਚਤੁਰ ਜਾਣਨਾ ਕਰੋ, ਜੋ ਪਰਮਾਤਮਾ ਜਿਹੜਾ ਸੱਚ ਨਾਮ ਨੂੰ ਸੰਭਾਲਦਾ ਹੋਇਆ ਰੋਂਦਾ। ਜੁਗਾਂ ਜੁਗਾਂ ਵਿੱਚ ਉਹ ਸਿਆਣਾ ਹੈ ਬੰਦਾ ਜਿਹੜਾ ਪਰਮਾਤਮਾ ਨੂੰ ਯਾਦ ਕਰਕੇ ਰੋਂਦਾ, ਵਿਰਾਗ ਦੇ ਵਿੱਚ ਰੋਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਜੀ ਨੇ ਅਲਾਣੀਆਂ ਇੱਥੋਂ ਤੱਕ ਬਖਸ਼ਿਸ਼ ਕੀਤੀਆਂ ਹਨ। ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਹੰਸ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਇਹ ਨਾਲ ਅੱਖਰੀ ਵੀ ਲਿਖਿਆ ਮਹੱਲਾ ਤੀਜਾ ਇਹ ਇਸ ਕਰਕੇ ਲਿਖਿਆ ਭਈ ਮਹੱਲਾ ਅੱਖਰ ਬੋਲ ਕੇ ਤ੍ਰੈ ਨਹੀਂ ਬੋਲਣਾ ਤਿੰਨ ਨਹੀਂ ਕਹਿਣਾ ਵਡਹੰਸ ਮਹੱਲਾ ਤੀਜਾ ਵੈਸੇ ਪਹਿਲਾਂ ਲਿਖ ਦਿੱਤਾ ਪਰ ਫਿਰ ਅੱਖਰਾਂ ਵਿੱਚ ਲਿਖ ਦਿੱਤਾ ਕਿ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਇੱਕੋ ਇੱਕ ਹੈ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਪ੍ਰਭ ਸੱਚੜਾ ਹਰ ਸਾਲ ਆਹੀ ਹੈ ਕਾਰਜ ਸਭ ਕਿਸ ਕਰਨਾ ਜੋਗ ਉਸ ਸੱਚੇ ਹਰੀ ਪ੍ਰਭੂ ਨੂੰ ਸਲਾਹੁਣਾ ਕਰੀਏ ਮਿਲ ਕੇ ਸਾਰੇ ਜਾਣੇ ਇਕੱਠੇ ਹੋ ਕੇ ਬੈਠੀਏ ਕਿਉਂਕਿ ਉਹ ਸਭ ਤਰ੍ਹਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦੇ ਯੋਗ ਭਾਵ ਲਾਇਕ ਹੈ ਸਮਰੱਥ ਹੈ ਸਾ ਤਨ ਰੰਡ ਨਾ ਕਬਹੂ ਬੈਸਈ ਨਾ ਕਦੇ ਹੋਵੇ ਸੋਗ ਜਿਹੜੀ ਜੀਵ ਰੂਪ ਇਸਤਰੀ ਉਹਨੂੰ ਸਲਾਉਂਦੀ ਹੈ ਉਹ ਇਸਤਰੀ ਕਬਹੂ ਹੁੰਦਾ ਕਦੇ ਰੰਡ ਤੋਂ ਭਾਵ ਹੈ ਰੰਡੀ ਜਾਂ ਵਿਧਵਾ ਹੋ ਕੇ ਨਹੀਂ ਬੈਸਦੀ ਅਤੇ ਨਾ ਹੀ ਉਹਨੂੰ ਕਦੇ ਸੋਗ ਹੁੰਦਾ ਰੰਡੇ ਹੋਣਾ ਇੱਥੇ ਭਾਵ ਬੇਮੁੱਖ ਹੋ ਕੇ ਬਹਿੰਦਾ ਨਾ ਕਦੇ ਹੋਵੇ ਸੋਗ ਆਮ ਦਿਨ ਰਸ ਭੋਗ ਸਾ ਤਨ ਮਹਿਲ ਸਮਾਣੀ ਉਹਨੂੰ ਕਦੇ ਸੋਗ ਨਹੀਂ ਹੁੰਦਾ ਰਾਤ ਦਿਨ ਉਹ ਆਨੰਦ ਨੂੰ ਮਾਣਦੀ ਹੈ ਕਿਉਂਕਿ ਉਹ ਜਿਹੜੀ ਨਾ ਸਾ ਧਨ ਤੋਂ ਪਾਵੋ ਜੀਵ ਰੂਪ ਇਸਤਰੀ ਮਹਿਲ ਹੁੰਦਾ ਸਰੂਪ ਸਰੂਪ ਦੇ ਵਿੱਚ ਅਭੇਦ ਹੋਈ ਹੋਈ ਆ ਆਪਣੇ 'ਚ ਅਸਲ ਸਰੂਪ ਜਿਹੜਾ ਆਪਣੇ ਅੰਦਰ ਹੈ ਬਾਹਰਲਾ ਤਾਂ ਰੂਪ ਹੈ ਇਹ ਤਾਂ ਬਦਲਦਾ ਹੀ ਰਹਿੰਦਾ ਆਤਮਕ ਸਰੂਪ ਜਿਹੜਾ ਅੰਦਰ ਹੈ ਉਹਦੇ ਵਿੱਚ ਲੀਨ ਹੋ ਜਾਂਦੀ ਜਾ ਕੇ ਫਿਰ ਅਸਲ ਸਿੱਖ ਬਣਦਾ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇ ਫਿਰ ਉੱਥੇ ਜਾ ਕੇ ਪਹੁੰਚਦਾ ਜਿਨ ਪ੍ਰਿਉ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਹੁਣ ਜਿਸਨੇ ਫਲ ਪ੍ਰਦਾਤੇ ਪ੍ਰਿਉਪਤੀ ਪਰਮਾਤਮਾ ਨੂੰ ਜਾਣਿਆ ਉਹ ਸਦੀਵ ਕਾਲ ਹੀ ਨਾਮ ਅੰਮ੍ਰਿਤ ਬਾਣੀ ਨੂੰ ਉਚਾਰਨ ਕਰਦੀ ਰਹਿੰਦੀ ਹੈ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸੰਭਾਲੈ ਨਾ ਕਦੇ ਲੱਗੈ ਵਿਜੋਗੋ ਸ਼ੁਭ ਗੁਣਾਂ ਵਾਲੀਆਂ ਮਹਾਤਮਾ ਰੂਪ ਸਖੀਆਂ ਸ਼ੁਭ ਗੁਣਾਂ ਨੂੰ ਸਾਰ ਹੈ ਸੰਭਾਲ ਕੇ ਆਪਣੇ ਕੰਤ ਭਾਵਪਤੀ ਨੂੰ ਸਿਮਰਦੀਆਂ ਹਨ ਯਾਦ ਕਰਦੀਆਂ ਨੇ ਉਹਨਾਂ ਨੂੰ ਕਦੇ ਵੀ ਵਿਛੋੜੇ ਦਾ ਦੁੱਖ ਨਹੀਂ ਲੱਗਦਾ ਉਹਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਗੁਣਵੰਤੀਆਂ ਗੁਣਸਾਰ ਹੈ ਆਪਣੇ ਕੰਤ ਸੰਭਾਲੈ ਇੱਥੇ ਵਿਸ਼ਰਾਮ ਲਾ ਕੇ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰ ਸਾਲ ਆਹੀ ਹੈ ਸਭ ਕਿਛ ਕਰਨ ਜੋਗੋ ਸੋ ਉਹ ਸੱਚੇ ਪਤੀ ਪਰਮਾਤਮਾ ਨੂੰ ਸਲਾਹੁਣਾ ਕਰੀਏ ਆਪਾਂ ਵੀ ਸਾਰੇ ਇਕੱਠੇ ਹੋ ਕੇ ਜੋ ਸਭ ਕੁਛ ਕਰਨੇ ਦੇ ਜੋਗੋ ਭਾਵ ਲਾਇਕ ਹੈ ਸਮਰੱਥ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਭਾਈ ਜਿਹੜਾ ਸ਼ਬਦ ਦੇ ਦੱਦੇ ਸਿਹਾਰੀਏ ਕਹਿੰਦੀ ਦੁਆਰਾ ਸੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਾਹਿਬ ਨੂੰ ਸਭਨਾ ਜੀਆਂ ਵਿੱਚ ਪਛਾਣਨਾ ਕਰੀਏ ਤਾਂ ਉਹ ਆਪਣੇ ਨਾਲ ਮਿਲਾ ਲੈਂਦਾ ਸਾ ਤਨ ਪ੍ਰੇ ਕੈ ਪ੍ਰਿਆ ਕੈ ਰੰਗ ਰੱਤੀ ਵਿੱਚੋਂ ਆਪ ਗਵਾਏ ਸਾ ਤਨ ਪ੍ਰਿਆ ਕੈ ਰੰਗ ਰੱਤੀ ਵਿੱਚੋਂ ਆਪ ਗਵਾਏ ਉਹ ਜੀਵ ਰੂਪ ਇਸਤਰੀ ਜਿਹੜੀ ਨਾ ਪ੍ਰਿਆ ਹੁੰਦਾ ਪਤੀ ਪਰਮਾਤਮਾ ਦੇ ਰੰਗ ਪ੍ਰੇਮ ਭਾਵ ਆਨੰਦ ਵਿੱਚ ਰੱਤੀ ਰਹਿੰਦੀ ਹੈ ਜਿਹੜੀ ਹਿਰਦੇ ਵਿੱਚੋਂ ਆਪਾ ਭਾਵ ਹੈ ਹੰਕਾਰ ਹੈ ਇਹਨੂੰ ਖਤਮ ਕਰ ਲੈਂਦੀ ਹੈ ਗਵਾਈ ਦਿੰਦੀ ਹੈ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਜਿਹੜੀ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਾਉਂਦੀ ਹੈ ਅਤੇ ਗੁਰਾਂ ਦੁਆਰੇ ਇੱਕ ਨੂੰ ਪਰਮਾਤਮਾ ਨੂੰ ਜਾਣਦੀ ਹੈ ਉਹਨੂੰ ਫਿਰ ਮੌਤ ਨਹੀਂ ਖਾਂਦੀ ਕਾਲ ਜਿਹੜਾ ਹੁੰਦਾ ਕਾਮਣ ਇੱਛ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਜੋ ਅੰਦਰੋਂ ਪ੍ਰੇਮ ਵਿੱਚ ਭਿੱਜੀ ਹੋਈ ਹੈ ਉਹਨੂੰ ਜਗ ਜੀਵਨ ਦਾਤਾ ਪਰਮੇਸ਼ਰ ਮਿਲਿਆ ਸੋ ਪਰਮੇਸ਼ਰ ਦੇ ਮਿਲਣ ਕਰਕੇ ਉਸ ਕਾਮਣ ਇਸਤਰੀ ਦੀ ਸਭ ਇੱਛਾ ਜਿਹੜੀ ਪੁੰਨੀ ਤੋਂ ਭਾਵ ਪੂਰੀ ਹੋਈ ਹੈ ਸ਼ਬਦ ਰੰਗੀ ਸ਼ਬਦ ਰੰਗ ਰਾਤੀ ਜੋ ਬਨ ਮਾਤੀ ਪਿਰਕੈ ਅੰਕ ਸਮਾਏ ਜੋ ਗੁਰੂ ਉਪਦੇਸ਼ ਦੇ ਰੰਗ ਵਿੱਚ ਰਤੀ ਹੋਈ ਹੈ ਸ਼ੌਂਕ ਅਵਸਥਾ ਰੂਪੀ ਜੋਬਨ ਵਿੱਚ ਮਸਤ ਹੋਈ ਹੈ ਉਹ ਪਿਰੀ ਦੇ ਹੁੰਦਾ ਅੰਕ ਹੁੰਦਾ ਸਰੂਪ ਦੇ ਵਿੱਚ ਸਮਾਈ ਹੈ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਸੋ ਗੁਰ ਉਪਦੇਸ਼ ਦੁਆਰਾ ਸੱਚੇ ਸਾਹਿਬ ਨੂੰ ਪਛਾਣੀਏ ਤਾਂ ਉਸ ਨੂੰ ਸੱਚਾ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਜਿਨੀ ਆਪਣਾ ਕੰਤ ਪਛਾਣਿਆ ਹਉ ਤਿੰਨ ਪੁੱਛੋ ਸੰਤਾਂ ਜਾਏ। 583 ਅੰਗ 'ਤੇ ਫਰਮਾਉਂਦੇ ਜਿਨ੍ਹਾਂ ਸੰਤਾਂ ਨੇ ਆਪਣੇ ਕੰਤ ਪਤੀ ਪਰਮਾਤਮਾ ਨੂੰ ਪਛਾਣ ਲਿਆ, ਹਿਰਦੇ ਦੇ ਵਿੱਚ ਹੀ ਪਛਾਣ ਲਿਆ, ਫਿਰ ਬਾਹਰ ਵੀ ਪਛਾਣ ਲਿਆ, ਮੈਂ ਉਹਨਾਂ ਸੰਤਾਂ ਪਾਸੋਂ ਜਾ ਕੇ ਪੁੱਛਦੀ ਹਾਂ ਕਿ ਤੁਹਾਨੂੰ ਕਿਵੇਂ ਮਿਲਿਆ। ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਿਜ ਸੁਭਾਏ। ਸੰਤਾਂ ਨੇ ਕਿਹਾ ਜਿਸ ਵੇਲੇ ਆਪਾਂ ਭਾ ਹੰਕਾਰ ਨੂੰ ਛੱਡ ਕੇ ਅਸਾਂ ਨੇ ਭਾਈ ਗੁਰਾਂ ਦੀ ਸੇਵਾ ਕੀਤੀ ਨਾ ਤਾਂ ਸੱਚਾ ਪਤੀ ਪਰਮਾਤਮਾ ਸੁਤੇ ਸਿੱਧ ਆ ਕੇ ਮਿਲ ਪਿਆ, ਤੁਸੀਂ ਵੀ ਸੇਵਾ ਕਰਿਆ ਕਰੋ ਗੁਰੂ ਸਾਹਿਬ ਦੀ। ਜਾਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਨੇ 12-12 ਘੰਟੇ ਚੌਰ ਸਾਹਿਬ ਕੀਤੇ ਨੇ, ਹੱਥ ਜੋੜ ਕੇ ਤਾਬਿਆ ਬੈਠੇ ਰਹਿਣਾ, ਉਹਨਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਪ੍ਰਾਪਤ ਕੀਤਾ ਸਭ ਕੁਛ। ਬਾਬੇ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅੰਤ ਸੇਵਾ ਕੀਤੀ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਕਸ਼ਾਤ ਪਰਮੇਸ਼ਰ ਜਾਣ ਕੇ ਸੇਵਾ ਕੀਤੀ ਹੈ। ਫਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ। ਸੱਚ ਨਾਮ ਦੇ ਕਮਾਉਣ ਕਰਕੇ ਜਿਹਨੂੰ ਸੱਚਾ ਪਤੀ ਪਰਮਾਤਮਾ ਆ ਮਿਲਿਆ, ਉਹ ਜਿਹੜੀ ਧਨ ਤੋਂ ਭਾਵ ਇਸਤਰੀ ਆ ਨਾ, ਉਹ ਸੱਚੇ ਸ਼ਬਦ ਬ੍ਰਹਮ ਦੇ ਵਿੱਚ ਰੱਤੀ ਰਹਿੰਦੀ ਹੈ। ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ। ਉਹ ਕਦੇ ਵੀ ਇਸ ਪ੍ਰਕਾਰ ਰਾਂਡ ਤੋਂ ਭਾਵ ਅਸਲ ਅਰਥ ਤਾਂ ਇਹ ਹੁੰਦਾ ਪਰ ਵਿਧਵਾ ਨਹੀਂ ਹੁੰਦੀ, ਸੋ ਬੇਮੁੱਖ ਨਹੀਂ ਹੁੰਦੀ, ਸਦਾ ਹੀ ਸੁਹਾਗਣ ਰਹਿੰਦੀ ਹੈ ਅਤੇ ਅੰਤਹਿਕਰਨ ਅੰਦਰ ਸੁਭਾਵਕ ਸਮਾਧੀ ਜਿਹਨੂੰ ਆਪਾਂ ਨਿਰਵਿਕਲਪ ਸਮਾਧੀ ਕਹਿੰਦੇ ਉਹ ਲੱਗੀ ਰਹਿੰਦੀ ਹੈ। ਫਿਰ ਰਹਿਆ ਭਰਪੂਰੇ ਵੇਖ ਅਧੂਰੇ ਰੰਗ ਮਾਣੇ ਸਹਿਜ ਸੁਭਾਏ। ਜੋ ਪਤੀ ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ, ਉਹਨੂੰ ਆਪਣੇ ਹਮੇਸ਼ਾ ਹੀ ਕੋਲ ਦੇਖਦੀ ਹੈ। ਫਿਰ ਦੇਖਦੀ ਹੋਈ ਕੋਲੇ ਸੁਤੇ ਸਿੱਧ ਪਤੀ ਦੇ ਸੰਯੋਗ ਦਾ ਆਨੰਦ ਮਾਣਦੀ ਹੈ। ਇਹ ਵਿਕਾਰੀ ਗੱਲ ਤੋਂ ਪਰੇ ਹੋ ਕੇ ਇੱਕ ਵੱਖਰਾ ਆਨੰਦ ਹੈ ਪਰਮੇਸ਼ਰ ਦਾ, ਆਪਣੇ ਪਰਮੇਸ਼ਰ ਨੂੰ। ਸੋ ਜਿਵੇਂ ਆਪਾਂ ਕਹਿੰਦੇ ਹਾਂ ਕਦੇ ਠੰਡ ਹੋ ਜਾਂਦੀ, ਬਹੁਤ ਧੁੱਪ ਨਿਕਲ ਆਵੇ, ਧੁੱਪੇ ਬਹਿ ਕੇ ਆਪਾਂ ਨਿੱਘ ਮਾਣਦੇ ਹਾਂ, ਉਹ ਇੱਕ ਅਲੱਗ ਚੀਜ਼ ਹੈ। ਇਸੇ ਪ੍ਰਕਾਰ ਜੇ ਬਹੁਤੀ ਗਰਮੀ ਹੋਵੇ, ਕਿਤੇ ਠੰਡੀ ਹਵਾ ਚੱਲੇ, ਕਹਿੰਦੇ ਬੜੀ ਠੰਡੀ ਹਵਾ ਚੱਲਦੀ, ਫਿਰ ਉਹਦਾ ਆਨੰਦ ਮਾਣਦੇ ਹਾਂ। ਇਸੇ ਪ੍ਰਕਾਰ ਜਦੋਂ ਪਰਮੇਸ਼ਰ ਦੀ ਕਿਰਪਾ ਹੋਵੇ, ਉਹਨਾਂ ਦਾ ਪ੍ਰਕਾਸ਼ ਹੋ ਜਾਵੇ ਚਾਰੇ ਪਾਸੇ ਹਿਰਦੇ 'ਚ, ਉਹ ਜਿਹੜਾ ਆਨੰਦ ਹੈ ਕਹਿ ਆਨੰਦ ਹੈ, ਫਿਰ ਉਹ ਨਹੀਂ ਪਤਾ ਲੱਗਦਾ ਵੀ, ਉਹ ਤਾਂ ਉਹਨੂੰ ਹੀ ਪਤਾ ਹੈ ਵੀ ਜਿਹਨੇ ਫਿਰ ਮਾਣਿਆ ਉਹਨੂੰ। ਜਿਨੀ ਆਪਣਾ ਕੰਤ ਪਛਾਣਿਆ ਹਉ ਤਿੰਨ ਪੁੱਛੋ ਸੰਤਾਂ ਜਾਏ। ਜਿਨ੍ਹਾਂ ਸੰਤਾਂ ਨੇ ਇਸ ਤਰ੍ਹਾਂ ਆਪਣੇ ਪਤੀ ਨੂੰ ਪਛਾਣਿਆ ਪਰਮਾਤਮਾ ਨੂੰ, ਮੈਂ ਉਹਨਾਂ ਸੰਤਾਂ ਤੋਂ ਜਾ ਕੇ ਮਿਲਣ ਦਾ ਤਰੀਕਾ ਪੁੱਛਦੀ ਹਾਂ, ਸਾਧਨ ਉਹਨਾਂ ਨੂੰ ਪੁੱਛਦੇ ਵੀ ਕੀ ਸਾਧਨ ਹੈ ਉਹਨੂੰ ਮਿਲਣ ਦਾ। ਫਿਰ ਉਹ ਵਿਛੁੰਦੀਆਂ ਪੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ। ਜੇ ਸੱਚੇ ਸਤਿਗੁਰੂ ਦੀ ਚਰਨੀ ਲੱਗਣ ਤਾਂ ਪਤੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਵੀ ਉਹਨੂੰ ਮਿਲ ਸਕਦੀਆਂ ਨੇ, ਕੋਈ ਜ਼ਰੂਰੀ ਨਹੀਂ ਵੀ ਨਹੀਂ ਮਿਲ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਮਿਲ ਸਕਦੇ ਹਾਂ ਸਤਿਗੁਰੂ। ਸੋ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਵੀ ਬਖਸ਼ਿਸ਼ ਕੀਤੀ ਆ ਨਾ ਵੀ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕੋ। ਪਹਿਲਾਂ ਗੁਰਤਾ ਗੱਦੀ ਪੰਜਾਂ ਪਿਆਰਿਆਂ ਨੂੰ ਦਿੱਤੀ ਸੀ ਚਮਕੌਰ ਸਾਹਿਬ, ਇਸ ਕਰਕੇ ਜੋ ਚਮਕੌਰ ਦੀ ਗੜੀ ਵਿੱਚ ਪੰਜਾਂ ਪਿਆਰਿਆਂ ਨੂੰ ਗੁਰਤਾ ਗੱਦੀ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ, ਇਹਨਾਂ ਗੱਲਾਂ ਦਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ ਕਿ ਪੰਜਾਂ ਪਿਆਰਿਆਂ ਦੇ ਉੱਤੇ ਕਿਰਪਾ ਕੀਤੀ ਸੀ ਸਭ ਤੋਂ ਪਹਿਲਾਂ। ਸੋ 1761 ਬਿਕਰਮੀ ਨੂੰ ਚਮਕੌਰ ਸਾਹਿਬ ਖਾਲਸੇ ਜੀ ਦੀ ਬੇਨਤੀਆਂ ਨਾਲ ਜ਼ੋਰ ਦੇਣ 'ਤੇ ਮਹਾਰਾਜ ਨੇ ਕਿਹਾ ਸੀ, ਖਾਲਸੇ ਨੇ ਕਿ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ। ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਜਿਗਾ ਕਲਗੀ ਬਖਸ਼ ਕੇ ਫਿਰ ਆਪ ਤਾੜੀ ਮਾਰ ਕੇ ਉੱਥੋਂ ਨਿਕਲੇ ਸੀ। ਉਹਨਾਂ ਪੰਜਾਂ ਸਿੰਘਾਂ ਦੇ ਵਿੱਚ ਭਾਈ ਦਇਆ ਸਿੰਘ ਜੀ ਸਨ, ਇਸੇ ਪ੍ਰਕਾਰ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਬਘੌਰ ਵਿੱਚ ਸ਼ਹੀਦ ਹੋਏ ਸੀ। ਚੌਥੇ ਭਾਈ ਸੰਗਤ ਸਿੰਘ ਜੀ, ਪੰਜਵੇਂ ਭਾਈ ਸੰਤ ਸਿੰਘ ਜੀ, ਜਿਨ੍ਹਾਂ ਨੂੰ ਕਲਗੀ ਜਗ੍ਹਾ ਬਖਸ਼ੀ ਸੀ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਜ ਪਿਆਰਿਆਂ ਦੀ ਜਿਹੜੀ ਮਾਨਤਾ ਉਹਨੂੰ ਕਾਇਮ ਰੱਖਣਾ ਪੂਰਾ। ਪੰਜ ਪਿਆਰਿਆਂ ਨੂੰ ਇੱਕ ਵਾਰ ਤਾਂ ਗੁਰਤਾ ਗੱਦੀ ਉਦੋਂ ਬਖਸ਼ਿਸ਼ ਕੀਤੀ ਵੀ ਅੱਜ ਤੋਂ ਅਸੀਂ ਪੰਜਾਂ ਨੂੰ ਥਾਪਿਆ, ਇੱਕ ਵਾਰੀ ਪੰਜਾਂ ਪਿਆਰਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਸਾਰੀ ਇਹ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਆਪ ਅੰਮ੍ਰਿਤ ਛਕਿਆ, ਉਦੋਂ ਉਹਨਾਂ ਨੂੰ ਵੱਡੇ ਬਣਾਇਆ, ਸਤਿਗੁਰੂ ਰੂਪ ਹੋ ਕੇ ਉਹਨਾਂ ਨੇ ਅੰਮ੍ਰਿਤ ਛਕਾਇਆ। ਦੂਜੀ ਵਾਰੀ ਚਮਕੌਰ ਸਾਹਿਬ ਗੁਰਤਾ ਗੱਦੀ ਨਾਲੀਅਰ ਪੰਜ ਪੈਸੇ ਰੱਖ ਕੇ ਬਖਸ਼ਿਸ਼ ਕੀਤੀ, ਪੰਜਾਂ ਪਿਆਰਿਆਂ ਦੀਆਂ ਪੰਜ ਪਰਿਕਰਮਾ ਕਰਕੇ ਮੱਥਾ ਟੇਕਿਆ। ਤੀਜੀ ਵਾਰੀ ਜਦੋਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਹਜ਼ੂਰ ਸਾਹਿਬ ਬਖਸ਼ਿਸ਼ ਕੀਤੀ ਹੈ, ਦੀਵਾਲੀ ਵਾਲਾ ਦਿਨ ਮੱਸਿਆ ਦਾ ਹੁੰਦਾ, ਉਦੋਂ ਅਗਲੇ ਦਿਨ ਏਕਮ ਫਿਰ ਦੂਜ। ਦੂਜ ਨੂੰ ਕਹਿੰਦੇ ਟਿੱਕਾ ਭਈਆ। ਦੂਜ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਪੰਜ ਪਿਆਰੇ ਖੜ੍ਹੇ ਕਰਕੇ ਵਿੱਚ ਸੰਗਤ ਵੀ ਖੜ੍ਹੀ ਕੀਤੀ ਥੋੜ੍ਹੀ ਜਿਹੀ, ਆਪਣੀ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ ਸੀ। ਜਦੋਂ ਦਸਵੇਂ ਪਾਤਸ਼ਾਹ ਇੱਕ ਵਾਰੀ ਬੰਦੇ ਬਹਾਦਰ ਨੂੰ ਪੰਜਾਬ ਤੋਰਨ ਵੇਲੇ ਸ੍ਰੀ ਸਾਹਿਬ ਦੇਣ ਲੱਗੇ ਸੀ, ਉਹਦੇ ਗਾਤਰੇ ਪਾਉਣ ਲੱਗੇ, ਉਦੋਂ ਸਿੰਘਾਂ ਨੇ ਫਿਰ ਹੱਥ ਫੜ ਲਿਆ ਸੀ, ਮਹਾਰਾਜ ਇਹ ਕੀ ਕਰਨ ਲੱਗੇ ਹੋ, ਇਹਨੂੰ ਗੁਰਤਾ ਗੱਦੀ ਦੇਣੀ? ਕਹਿੰਦੇ ਦੇਖਣਾ ਹੀ ਸੀ ਤੁਹਾਨੂੰ, ਅਸੀਂ ਪਰਖ ਦੇਈ ਸੀ ਵੀ ਸਿੰਘ ਕੀ ਕਹਿੰਦੇ ਆ। ਸੋ ਗੁਰਤਾ ਗੱਦੀ ਵਾਲੀ ਉਹ ਸ੍ਰੀ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਪੰਜ ਪਿਆਰੇ ਖੜਾ ਕੇ ਉਸ ਵਕਤ ਫਿਰ ਪਰਿਕਰਮਾ ਕਰਕੇ ਪੰਜ ਵਾਰੀ ਮੱਥਾ ਟੇਕਿਆ, ਪੰਜ ਪੈਸੇ ਨਾਲੀਅਲ ਰੱਖੇ। ਨਾਰੀਅਲ ਰੱਖਣ ਦਾ ਮਤਲਬ ਹੁੰਦਾ ਆਪਣਾ ਸਿਰ ਅਰਪਣ ਕਰਨਾ, ਪੰਜ ਪੈਸੇ ਦਾ ਮਤਲਬ ਹੁੰਦਾ ਸਾਰੀ ਦੁਨੀਆਂ ਦੀ ਮਾਇਆ ਤੁਹਾਡੇ ਅੱਗੇ ਰੱਖ ਦਿੱਤੀ। ਇਸ ਤਰ੍ਹਾਂ ਫਿਰ ਮਹਾਰਾਜ ਨੇ ਇਹ ਬਚਨ ਜੋ ਹੁਣ 300 ਸਾਲਾਂ ਆ ਰਿਹਾ ਅੱਗੇ, ਅਕਤੂਬਰ ਦੇ ਵਿੱਚ ਦੀਵਾਲੀ ਤੋਂ ਤੀਜੇ ਦਿਨ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਜਿਹੜੀ ਉੱਥੇ ਪੁਜਾਰੀ ਸਾਹਿਬ ਕੋਲ ਹੈੱਡ ਗ੍ਰੰਥੀ ਸਾਹਿਬ ਜਿਹੜੇ ਨੇ ਹਜ਼ੂਰ ਸਾਹਿਬ, ਇਹ ਭਾਈ ਹਰ ਸਿੰਘ ਦੀ ਲਿਖੀ ਹੱਥ ਲਿਖਤ ਡਾਇਰੀ ਦਸਵੇਂ ਪਾਤਸ਼ਾਹ ਵੇਲੇ ਦੀ ਹੈ, ਉਹ ਉਹਨਾਂ ਦੇ ਕੋਲ ਹੁੰਦੀ ਹੈ। ਬੜੀ ਜੇ ਦਰਸ਼ਨ ਕਰਨੇ ਹੋਣ ਤਾਂ ਉਹਨਾਂ ਤੋਂ ਕਰ ਸਕਦੇ ਹਾਂ, ਪ੍ਰੇਮ ਨਾਲ ਬੇਨਤੀ ਕਰਕੇ। ਉੱਥੇ ਇਹ ਲਿਖਿਆ ਹੋਇਆ ਉਸ ਡਾਇਰੀ 'ਚ ਸਾਰਾ ਦੋਹਰਾ। ਇੱਕ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਵੀ ਉਸ ਡਾਇਰੀ 'ਚ ਲਿਖਿਆ ਹੋਇਆ। ਉਹਦੇ 'ਚ ਕਾਫੀ ਚੀਜ਼ਾਂ ਲਿਖੀਆਂ ਹੋਈਆਂ ਨੇ। ਇਸ ਪ੍ਰਕਾਰ ਹੈ ਕਿ ਪੰਜਾਂ ਪਿਆਰਿਆਂ ਨੂੰ ਨਹੀਂ ਕਦੇ ਭੁਲਾਉਣਾ, ਪੰਜ ਪਿਆਰੇ ਦੇ ਨਾਲ ਹੀ ਤਾਂ ਆਪਣੇ 'ਤੇ ਕਿਰਪਾ ਹੁੰਦੀ ਹੈ, ਜਿਵੇਂ ਜਿਵੇਂ ਪਾਤਸ਼ਾਹ ਦਾ ਹੁਕਮ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਆਪਾਂ ਨੂੰ ਇਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਬਚਨ। ਇਹ ਸਾਰਾ ਜਿਹੜਾ ਕਰਮ ਚੱਲਦਾ ਅਕਾਲ ਪੁਰਖ ਦੀ ਕਿਰਪਾ ਨਾਲ, ਪਿਰਹੋਂ ਵਿਛੁੰਨੀਆਂ ਭੀ ਮਿਲਾ ਹੈ ਜੇ ਸਤਿਗੁਰ ਲੱਗੇ ਸਾਚੇ ਪਾਏ। ਜੇ ਸੱਚੇ ਸਤਿਗੁਰਾਂ ਦੇ ਚਰਨੀ ਲੱਗਣ ਪੰਜਾਂ ਪਿਆਰਿਆਂ, ਪੰਜ ਪਿਆਰੇ ਜਦੋਂ ਤਾਬਿਆ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਬੈਠਦੇ ਆ, ਇਹ ਆਮ ਬੰਦਿਆਂ ਨੂੰ ਨਹੀਂ ਪਤਾ। ਇਹ ਤਾਂ ਆਪਣੇ 99.9% ਬੰਦਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ, ਇਹ ਤਾਂ ਰੂਹਾਨੀ ਚੀਜ਼ਾਂ ਨੇ। ਜਦੋਂ ਪੰਜ ਪਿਆਰੇ ਬੈਠਦੇ ਨੇ ਅਰਦਾਸ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਲਾਈਟ ਨਿਕਲਦੀ ਹੈ ਜਿਹੜੀ ਪੰਜਾਂ ਦੇ ਉੱਤੇ ਜਾ ਕੇ ਪੈਂਦੀ ਆ। ਆਪ ਦਸਵੇਂ ਪਾਤਸ਼ਾਹ ਦਾ ਬਚਨ ਹੈ ਕਿ ਅਸੀਂ ਪੰਜਾਂ ਸਿੰਘਾਂ 'ਚ ਪ੍ਰਵੇਸ਼ ਹੋ ਕੇ ਫਿਰ ਅੰਮ੍ਰਿਤ ਸੰਚਾਰ ਕਰਾਂਗੇ। ਮਾਤਾ ਸਾਹਿਬ ਕੌਰ ਜੀ ਕੋਲ ਖੜ੍ਹਦੇ ਨੇ, ਉਦੋਂ ਪੰਜ ਪਿਆਰੇ ਅਤੇ ਪੰਜ ਸ਼ਹੀਦ ਸਿੰਘ ਉਹਨਾਂ ਨਾਲ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਵਿੱਚ ਸੋ ਬੀਬੀਆਂ ਲਾਉਣੀਆਂ ਪੰਜਾਂ ਪਿਆਰਿਆਂ 'ਚ, ਉਦੋਂ ਜਦ ਬੀਬੀਆਂ ਲੱਗਦੀਆਂ ਉਦੋਂ ਫਿਰ ਉਹ ਜੋਤ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲ ਕੇ ਫੇਰ ਨਹੀਂ ਪੈਂਦੀ ਉੱਤੇ, ਕਿਉਂਕਿ ਉਹ ਮਹਾਰਾਜ ਦਾ ਹੁਕਮ ਅਧੂਲੀ ਹੋ ਗਈ। ਉਹਨਾਂ ਦਾ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਉਹ ਬੀਬੀਆਂ ਵਿੱਚ ਲਾ ਕੇ ਉਹ ਮਤਾਂ ਸਮਝਣ ਵੀ ਸੱਚਖੰਡ 'ਚ ਸਾਨੂੰ ਥਾਂ ਮਿਲ ਜੂਗੀ, ਕਿਉਂਕਿ ਉਹ ਤਾਂ ਹੁਕਮ ਅਧੂਲੀ ਆ, ਉਹ ਤਾਂ ਉਲਟੀ ਸਜ਼ਾ ਭਾਵੇਂ ਮਿਲੇ ਉਹਨਾਂ ਨੂੰ। ਇਹਨਾਂ ਗੱਲਾਂ ਦਾ ਰੂਹਾਨੀਅਤ ਬਾਰੇ ਇਹ ਜਾਣਦੇ ਨਹੀਂ ਗੇ, ਇਸੇ ਕਰਕੇ ਇਹ ਪੰਗੇ ਜੇ ਲੈਂਦੇ ਰਹਿੰਦੇ ਰਹਿਤ ਮਰਿਆਦਾ ਨਾਲ। ਉਹ ਮਰਿਆਦਾ ਨਾਲ ਪੰਗੇ ਲੈਣ ਕਰਕੇ ਫਿਰ ਕੀ ਹੁੰਦਾ, ਉਲਟਾ ਨੁਕਸਾਨ ਹੋਈ ਜਾਂਦਾ। ਸਿਆਣੇ ਬਣੋ, ਸਿਆਣੇ ਬਣ ਕੇ ਜਿਹੜੀ ਰੂਹਾਨੀਅਤ ਵਾਲੇ ਨੇ, ਬ੍ਰਹਮ ਗਿਆਨੀ ਨੇ, ਇੰਨੇ ਇੰਨੇ ਵੱਡੇ ਮਹਾਂਪੁਰਖ, ਉਹਨਾਂ ਨੇ ਮਰਿਆਦਾ ਨਹੀਂ ਪਲਟਾਈ, ਤੁਸੀਂ ਕਿਉਂ ਪਲਟਾਈ ਜਾਂਦੇ ਹੋ? ਅਤੇ ਇਹਨਾਂ ਗੱਲਾਂ ਦਾ ਹਮੇਸ਼ਾ ਖਿਆਲ ਰੱਖਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿਛੜੇ ਹੋਏ ਫਿਰ ਮਿਲ ਸਕਦੇ, ਉਹਨਾਂ ਦੁਬਾਰਾ ਅੰਮ੍ਰਿਤ ਛਕਣਾ ਪੈਣਾ, ਪੰਜਾਂ ਪਿਆਰਿਆਂ ਤੋਂ ਹੀ ਛਕਣਾ ਪੈਣਾ, ਨਹੀਂ ਤਾਂ ਮਹਾਰਾਜ ਨੇ ਪ੍ਰਵਾਨ ਨਹੀਂ ਕਰਨੇ ਹੈ। ਉਹ ਸਤਿਗੁਰ ਸਦਾ ਦਇਆਲ ਹੈ, ਆਵਗੁਣ ਸ਼ਬਦ ਜਲਾਏ, ਕਿਉਂਕਿ ਸਤਿਗੁਰੂ ਸਦਾ ਹੀ ਦਿਆਲੂ ਹਨ, ਜੋ ਉਪਦੇਸ਼ ਨਾਲ ਇਸ ਦੇ ਔਗੁਣਾਂ ਨੂੰ ਫਿਰ ਸਾੜ ਦਿੰਦੇ ਜੀਵ ਦੇ। ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ। ਉਪਦੇਸ਼ ਨਾਲ ਔਗੁਣਾਂ ਨੂੰ ਸਾੜ ਦਿੰਦੇ ਨੇ, ਦਵੈਤ ਭਾਵ ਨੂੰ ਨਾਸ਼ ਕਰ ਦਿੰਦੇ ਨੇ, ਤੇ ਸਚਨਾਮ ਜਪਣ ਵਾਲੀ ਜੀਵ ਰੂਪ ਇਸਤਰੀ ਸੱਚੀ ਹੋ ਕੇ ਸੱਚ ਵਿੱਚ ਰੱਤੀ ਰਹਿੰਦੀ ਹੈ। ਸੱਚੈ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਭਰਾਂਤੀ। ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਫਿਰ ਇਹਨੇ ਹਉਮੈ ਤੇ ਭਰਾਂਤੀ ਇਹਦੀ ਸੀ ਨਾ ਜਿਹੜੀ ਦੂਰ ਹੋ ਗਈ, ਉਹਨੇ ਆਤਮਾ ਚ ਸੁਖ ਪਾਇਆ, ਆਤਮਕ ਆਨੰਦ ਪ੍ਰਾਪਤ ਕਰ ਲਿਆ। ਫਿਰ ਨਿਰਮਾਇਲ ਸਦਾ ਸੁਖਦਾਤਾ, ਨਾਨਕ ਸ਼ਬਦ ਮਿਲਾਏ। ਮਹਾਰਾਜ ਕਥਨ ਕਰਦੇ ਉਹ ਪਤੀ ਪਰਮਾਤਮਾ ਨਿਰਮਲ ਹੈ ਤੇ ਸਦਾ ਸੁਖ ਦਿੰਦਾ, ਗੁਰਾਂ ਦੇ ਉਪਦੇਸ਼ ਕਰਕੇ ਉਸ ਨਾਲ ਫਿਰ ਮਿਲਾਪ ਹੁੰਦਾ। ਜਿਹੜਾ ਗੁਰਾਂ ਦੇ ਉਪਦੇਸ਼ ਤੋਂ ਮੁਨਕਰ ਹੁੰਦਾ ਉਹਨੂੰ ਮਿਲਾਪ ਨਹੀਂ ਹੁੰਦਾ ਹੈ। ਪਿਰਹੋਂ ਵਿਛੁੰਨੀਆਂ ਪੀ ਮਿਲੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਪਤੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਵੀ ਮਿਲ ਸਕਦੀਆਂ, ਪੁਨਾ ਭਾਵ ਫੇਰ ਮਿਲ ਸਕਦੀਆਂ, ਜੇ ਸੱਚੇ ਸਤਿਗੁਰਾਂ ਦੀ ਪਾਏ ਚਰਨੀ ਤੋਂ ਭਾਵ ਲਾਗੈ ਹੁੰਦਾ ਲੱਗਣਾ ਕਰਨ, ਜੇ ਮਾਫ਼ੀ ਮੰਗ ਲੈਣ। ਮਹਾਰਾਜ ਸੱਚੇ ਪਾਤਸ਼ਾਹ ਤੋਂ ਸਾਤੋਂ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਐਤਕੀ ਹੋ ਗਈ, ਜਿਹੜੀ 24 ਤਰੀਕ ਨੂੰ ਨਵੰਬਰ 'ਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ, ਉੱਧਰੋਂ ਆਖੇ ਸਾਡੀ ਮਰਿਆਦਾ ਨਾਲ ਕਿ ਨਵੇਂ ਹੁਣ ਕੈਲੰਡਰ ਬਣਾਏ ਨੇ ਇਹਦੇ 'ਚ 24 ਤਰੀਕ ਨੂੰ ਆ ਗਿਆ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ। ਸ਼ਹੀਦੀ ਦਿਹਾੜਾ ਸੀਗਾ ਅਸਲ 14 ਦਸੰਬਰ ਨੂੰ, ਫਿਰ ਕਹਿੰਦੇ ਅਖੇ 10 ਦਸੰਬਰ ਰੱਖ ਲਓ, ਚਲੋ ਤੁਹਾਡੇ ਪਿਓ ਦਾ ਰਾਜ ਹੈ ਇਹ 10 ਦਸੰਬਰ ਨੂੰ ਰੱਖ ਲਿਆ ਕਰੇ। 24 ਜਿਹਨੇ ਇੰਨੀ ਵੱਡੀ ਸ਼ਹੀਦੀ ਦਿੱਤੀ ਆ, 10ਵੇਂ ਪਾਤਸ਼ਾਹ ਦਾ ਡਰ ਨਹੀਂ ਤੁਹਾਨੂੰ, 14 ਦਸੰਬਰ ਹੀ ਰੱਖਣਾ ਸੀ। ਫਿਰ ਇਸ ਕਰਕੇ ਹੀ ਤਾਂ ਹੁਣ ਕਲਗੀਆਂ ਵਾਲੇ ਪਾਤਸ਼ਾਹ ਨੇ ਪਟਨਾ ਸਾਹਿਬ ਤੋਂ ਪ੍ਰੇਰਨਾ ਦੇ ਤੀ ਭਾਈ ਇਕਬਾਲ ਸਿੰਘ ਸਾਹਿਬ ਨੂੰ, ਅਤੇ ਉਹਨਾਂ ਦੇ ਰਾਹੀਂ ਫਿਰ ਹੁਣ ਜਦੋਂ ਉਹਨਾਂ ਨੇ ਇਹ ਬਚਨ ਕਿਹਾ, ਸਾਰੀ ਸੰਗਤ ਇੰਨੀ ਦੁਖੀ ਆ ਇਸ ਗੱਲ 'ਤੇ, ਚੰਦਕ ਬੰਦੇ ਹੀ ਆ ਜਿਹੜੇ ਉੱਧਰ ਰੌਲਾ ਪਾਉਂਦੇ ਆ, ਕਿਉਂਕਿ ਸਾਨੂੰ ਸੰਗਤ ਦੇ ਫੋਨ ਆਉਂਦੇ ਆ, ਸੰਗਤ ਮਿਲਦੀ ਬਹੁਤ ਹੈ, ਲੋਕ ਬਹੁਤ, ਪਟਿਆਲੇ ਵੀ ਬੜੀ ਦੁਨੀਆ ਕਹਿੰਦੇ ਬੜੇ ਦੁਖੀ ਆ, ਕੀ ਕਰੀਏ, ਕਿਉਂਕਿ ਪਟਿਆਲੇ ਦੀ ਸੰਗਤ ਦਾ ਵਿਸ਼ੇਸ਼ ਕਰਕੇ 9ਵੇਂ ਪਾਤਸ਼ਾਹ ਦੇ ਉੱਥੇ ਵੱਡੇ ਵੱਡੇ 3 ਸਥਾਨ ਨੇ, ਸਾਰੇ ਲੋਕ ਦੁਖੀ ਵੀ ਬਾਬਾ ਜੀ ਕੀ ਕਰੀਏ ਇਹ ਗਲਤ। ਜਿਹੜੇ ਗੁਰਪੁਰਬ ਹੈ ਉਹ ਗੁਰਪੁਰਬ ਵਾਲੇ ਦਿਨ ਹੀ ਠੀਕ ਨੇ, ਆਪਦੇ ਜਨਮ ਦਿਨ ਤਾਂ ਝੱਟ ਮਨਾ ਲਏ, ਉਹ ਨਾ ਕੀਤੇ ਅੱਗੇ ਪਿੱਛੇ, ਉਹ ਵੀ ਕਰ ਦੇਣੇ ਸੀਗੇ, ਉਹ ਨਹੀਂ ਕਰਨਾ ਵੀ ਮੇਰਾ ਜਨਮ ਦਿਨ ਤਾਂ ਉਸੇ ਦਿਨ ਮਨਾਓ ਅਤੇ ਗੁਰੂ ਸਾਹਿਬਾਂ ਦੀ ਸ਼ਹੀਦੀ ਰੋਲ ਕੇ ਰੱਖ ਦਿਓ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੋ ਪ੍ਰੇਰਨਾ ਹੋ ਗਈ, ਫਿਰ ਸਾਰੇ ਸੰਤ ਮਹਾਤਮਾ ਸੰਪਰਦਾਵਾਂ ਸਾਰੀਆਂ ਸੰਗਤਾਂ ਤੋਂ ਇਸੇ ਹੱਕ 'ਚ ਨੇ ਬਈ ਪੁਰਾਣੀ ਮਰਿਆਦਾ ਹੀ ਹੋਣੀ ਚਾਹੀਦੀ ਹੈ। ਸੋ ਜਿਵੇਂ ਸੰਗਤਾਂ ਸਾਨੂੰ ਕਹਿੰਦੀਆਂ, ਸੰਗਤਾਂ ਦੀ ਰਾਏ ਮਿਲਦੀ ਹੈ, ਸੋ ਮੇਰੀ ਨਿੱਜੀ ਰਾਏ ਵੀ ਤਾਂ ਇਹੀ ਹੋਈ ਹੈ ਵੀ ਇਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ। ਹੁਣ ਜਿੱਦਣ 10ਵੇਂ ਪਾਤਸ਼ਾਹ ਦਾ ਸੋ ਸੀਗਾ 15 ਜਨਵਰੀ ਨੂੰ ਅਵਤਾਰ ਦਿਹਾੜਾ, ਉਹ ਸੁਧੀ ਸੱਤੇ ਸੀ, ਉਦਣ ਤਾਂ ਗੁਰਦੁਆਰੇ ਭਾਂ ਭਾਂ ਕਰਦੇ ਕੋਈ ਵੀ ਨਹੀਂ ਸੀ ਉੱਥੇ ਸਾਰਿਆਂ ਥਾਵਾਂ 'ਤੇ, ਅਤੇ ਜਿੱਦਣ ਨਹੀਂ ਸੀ ਉਸ ਦਿਨ ਜਨਮ ਦਿਨ ਮਨਾਇਆ, ਮਹਾਰਾਜ ਦਾ ਅਵਤਾਰ ਦਿਹਾੜਾ ਮਨਾਇਆ, ਅਤੇ ਜਿੱਦਣ ਸੀਗਾ ਉਦਣ ਮਨਾਇਆ ਨਹੀਂ, ਕਿੱਡਾ ਗੁਰੂ ਸਾਹਿਬ ਨਾਲ ਧੋਖਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਿਰਹੋਂ ਵਿਛੁੰਨੀਆਂ ਭੀ ਮਿਲੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਜੇ ਸਾਰੀ ਮਰਿਆਦਾ 1699 ਵਾਲੀ ਹੋਈ ਕਰ ਲਈਏ ਨਾ, ਜਿਹੜੀ 1704 'ਚ ਹੋਰ ਪੱਕੀ ਕੀਤੀ, 1708 'ਚ ਹੋਰ ਪੱਕੀ ਕੀਤੀ ਮਹਾਰਾਜ ਨੇ, ਜਿੰਨੀ ਮਰਿਆਦਾ ਚਲਾਈ ਆ, ਉਹ ਸਾਨੂੰ ਚਾਹੀਦਾ ਸਾਰੀ ਕੌਮ ਨੂੰ 2008 ਦੇ ਵਿੱਚ ਗੁਰਤਾ ਗੱਦੀ ਵਾਲੇ ਦਿਨ ਤੱਕ ਸਾਰੀ ਮਰਿਆਦਾ ਉਹੀ ਚਲਾਉਣੀ ਚਾਹੀਦੀ ਵੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਹੈ। ਅਤੇ ਇਸ ਪ੍ਰਕਾਰ ਸਾਰੇ ਸੰਪਰਦਾਵਾਂ ਵਿੱਚ ਕਲੇਰਾਂ ਵਾਲੇ ਮਹਾਂਪੁਰਖ, ਰਾੜੇ ਵਾਲੇ ਟਕਸਾਲ ਵੱਲੋਂ ਅਤੇ ਹੋਰ ਸਾਰੇ ਮਹਾਂਪੁਰਖਾਂ ਵੱਲੋਂ ਜੋ ਰਹਿ ਰਾਸ ਮਰਿਆਦਾ ਮੂਲ ਮੰਤਰ ਸਭ ਕੁਛ ਬਖਸ਼ਿਸ਼ ਹੁੰਦਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਾਰਿਆਂ ਨੂੰ ਸਮਝਾਉਂਦੇ ਹਨ, ਮਿਲ ਕੇ ਚੱਲੋ, ਉਹਦਾ ਫਾਇਦਾ ਹੋਵੇਗਾ, ਲਾਭ ਹੋਵੇਗਾ, ਕਿਰਪਾ ਹੋਵੇਗੀ, ਗੁਰੂ ਸਾਹਿਬ ਦੀਆਂ ਖੁਸ਼ੀਆਂ ਹੋਣਗੀਆਂ, ਨਹੀਂ ਤਾਂ ਅਸੀਂ ਗੁਰੂ ਦੀ ਕਰੋਪੀ ਦੇ ਭਾਗੀਦਾਰ ਹੋ ਜਾਣਾ।